ਵੈਰਾਗ ਤੇ ਸੰਨਿਆਸ ਹੈ ਇਹਨੂੰ ਹੀ ਜਤ ਕਹਿੰਦੇ ਨੇ। ਪਹਿਲਾਂ ਆਪਾਂ ਸਰਵਣ ਕੀਤਾ ਕਿ ਜਤ ਰੱਖਣ ਦੇ ਵਿੱਚ ਕਿੰਨੀਆਂ ਕਿੰਨੀਆਂ ਚੀਜ਼ਾਂ ਦੀ ਲੋੜ ਪੈਂਦੀ। ਗ੍ਰਿਸਤੀ ਲਈ ਜਤ ਵੱਖਰਾ, ਇੱਥੇ ਹੁਣ ਕਿਉਂਕਿ ਸੰਗਤ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਇੱਕ ਬੰਦੇ ਲਈ ਮੈਂ ਕਥਾ ਨਹੀਂ ਕਰ ਰਿਹਾ, ਮੈਂ ਤਾਂ ਸਾਰਿਆਂ ਲਈ ਕਰ ਰਿਹਾ। ਕੀ ਪਤਾ ਕੋਈ ਸਾਧੂ ਵੀ ਆ ਕੇ ਬੈਠ ਜੇ ਵਿੱਚ, ਭਗਵੇ ਕੱਪੜੇ ਵਾਲਾ, ਕੋਈ ਸੰਨਿਆਸੀ ਵੀ ਬੈਠ ਸਕਦਾ, ਕੋਈ ਯੋਗੀ ਵੀ ਬੈਠ ਸਕਦਾ, ਕਿੰਨੇ ਪ੍ਰਕਾਰ ਦੀ ਕਥਾ ਵਿੱਚ ਕੋਈ ਵੀ ਬੈਠ ਸਕਦਾ। ਜੇ ਉਹਦੀ ਤਸੱਲੀ ਨਾ ਹੋਈ ਤਾਂ ਕੀ ਫਾਇਦਾ ਆਪਣੇ ਕਥਾ ਕਰਨ ਦਾ। ਆਪਾਂ ਹਰੇਕ ਦੀ ਤਸੱਲੀ ਕਰਾਉਣ ਵਾਸਤੇ ਇੰਨਾ ਗਿਆਨ ਦਿੰਦੇ, ਨਾਲੇ ਨੌਲੇਜ ਬੜੀ ਅੱਛੀ ਜ਼ਰੂਰੀ ਹੈ ਸਾਰੀ, ਨਾਲੇ ਆਪਾਂ ਨੂੰ ਪਤਾ ਲੱਗ ਜਾਏਗਾ ਆਪਾਂ ਖੜੇ ਕਿੱਥੇ। ਗ੍ਰਿਸਤੀ ਲਈ ਤਾਂ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਪਰ ਉਹਦੇ ਨਾਲ ਕਾਰਨ ਵੈਰਾਗ ਸੁਣਿਆ ਭਰਥਰ ਹਰੀ ਵਾਲਾ, ਮੰਦ ਵੈਰਾਗ ਇਹ ਕਿੰਦਰੇ ਵੈਰਾਗ। ਹੁਣ ਇਸੇ ਪ੍ਰਕਾਰ ਜਿਹੜਾ ਵੈਰਾਗ ਆਪਾਂ ਸ਼੍ਰਵਣ ਕਰਨਾ ਹੈ, ਜਿਹਦੇ ਵਿੱਚ ਯਤਮਾਨ ਵੈਰਾਗ ਆਉਂਦਾ ਹੈ, ਯਤਮਾਨ ਵੈਰਾਗ ਦੇ ਵਿੱਚ ਬੰਦਾ ਕਾਫੀ ਉੱਪਰ ਚਲਿਆ ਜਾਂਦਾ ਹੁੰਦਾ। ਇਹ ਸਾਰਾ ਵੈਰਾਗ ਹੀ ਹੈ, ਇਹਦੇ ਵਿੱਚ ਸੱਚ ਅਤੇ ਝੂਠ ਦਾ ਨਿਰਣਾ ਕਰਨਾ ਸ਼ੁਰੂ ਕਰ ਲੈਂਦਾ ਆਪਣੇ ਅੰਦਰ, ਸੱਤ ਅਤੇ ਅਸੱਤ ਦਾ ਨਿਰਣਾ ਕਰਨ ਲੱਗ ਪੈਂਦਾ ਕਿ ਜਿਹੜੀ ਗੱਲ ਚੰਗੀ ਆ ਉਹੀ ਕਰਨੀ ਆ, ਜਿਹੜੀ ਮਾੜੀ ਆ ਉਹ ਤਿਆਗ ਦੇਣੀ ਆ। ਇਸ ਪ੍ਰਕਾਰ ਜਿਹੜਾ ਇਹ ਵੈਰਾਗ ਕਰਨਾ ਨਾ, ਯਤ ਮਾਨ ਇਸ ਵੈਰਾਗ ਨੂੰ ਸ਼ੁਰੂ ਕਰ ਦਿੰਦਾ। ਸੱਚ ਅਤੇ ਝੂਠ ਇਹਨਾਂ ਦੋਨਾਂ ਗੱਲਾਂ ਨੂੰ ਪਛਾਣ ਕੇ ਉਹ ਝੂਠ ਨਹੀਂ ਕਰਦਾ, ਗਲਤ ਕੰਮ ਨਹੀਂ। ਆਪਾਂ ਲੱਖ ਪ੍ਰੇਰੀਏ ਵੀ ਕੋਈ ਨਹੀਂ ਆਹ ਕੰਮ ਕਰ ਲਾ, ਇਹਦਾ ਕੋਈ ਨੁਕਸਾਨ ਨਹੀਂ, ਉਹ ਕਹਿੰਦਾ ਇਹ ਨਹੀਂ ਮੈਂ ਕਰਨਾ। ਕਿਉਂ? ਹੁਣ ਮੈਂ ਵਿਰਾਗੀ ਹੋ ਗਿਆ, ਮੈਨੂੰ ਚੌਥੀ ਕਿਸਮ ਦਾ ਵਿਰਾਗ ਹੈ। ਹੁਣ ਪੰਜਵੀਂ ਕਿਸਮ ਦੇ ਵਿਰਾਗ ਵਿੱਚ ਜਾ ਕੇ ਵਿਤਰੇਕ, ਉਹਦਾ ਨਾਮ ਹੈ ਵਿਤਰੇਕ ਵੈਰਾਗ ਹੈ। ਵਿਤਰੇਕ ਵੈਰਾਗ ਵਿੱਚ ਬੰਦਾ ਸੰਗਤ ਵਿੱਚ ਬਹਿ ਕੇ ਆਉਂ ਆਪਣੇ ਵਾਂਗੂ ਸੋਚਦਾ ਵੀ ਮਨਾ ਇੰਨੇ ਸਾਲ ਹੋ ਗਏ ਮੈਨੂੰ ਸੰਗਤ ਕਰਦੇ ਨੂੰ, ਮੇਰੇ ਵਿਸ਼ੇ ਵਿਕਾਰ ਤਾਂ ਘੱਟ ਨਹੀਂ ਹੋਏ, ਮੇਰੇ ਅੰਦਰ ਕੀ ਕਮੀ ਹੈ। ਉਹ ਆਪਣੀਆਂ ਕਮੀਆਂ ਨੂੰ ਆਪਣੇ ਅੰਦਰ ਦੇਖ ਕੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਦਾ, ਇਹਨੂੰ ਵਿਤਰੇਕ ਵੈਰਾਗ ਕਹਿੰਦੇ ਨੇ। ਇਹ ਅਵਸਥਾ ਵੀ ਕਿਸੇ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਬਈ ਆਪਣੇ ਔਗੁਣਾਂ ਨੂੰ ਚੁਣ ਚੁਣ ਕੇ ਬਾਹਰ ਕੱਢਦਾ, ਬਈ ਮੇਰੇ ਅੰਦਰ ਇੰਨੇ ਔਗਣ ਨੇ, ਇੰਨੇ ਸਾਲ ਹੋ ਗਏ ਸੰਗਤ ਕਰਦੇ ਨੂੰ, ਹਾਲੇ ਤੱਕ ਮੇਰਾ ਹੰਕਾਰ ਦੂਰ ਨਹੀਂ ਹੋਇਆ, ਮੇਰੇ ਅੰਦਰ ਨਿਮਰਤਾ ਨਹੀਂ ਆਈ, ਮੇਰੇ ਅੰਦਰੋਂ ਲਾਲਚ ਨਹੀਂ ਗਿਆ, ਹਾਲੇ ਤੱਕ ਖਾਣ ਪੀਣ ਦੀਆਂ ਇੱਛਾਵਾਂ ਕਰੀ ਜਾਂਦੇ ਹਾਂ। ਇਸ ਤਰ੍ਹਾਂ ਆਪਣੇ ਅੰਦਰੋਂ ਵਿਤਰੇਕ ਵੈਰਾਗ ਨੂੰ ਜਨਮ ਦਿੰਦਾ, ਇਹਦੇ ਰਾਹੀਂ ਆਪਣਾ ਭਲਾ ਕਰਦਾ। ਹੁਣ ਇਸ ਵੈਰਾਗ ਤੋਂ ਬਾਅਦ ਇਹ ਵੈਰਾਗ ਹੈ, ਬਸ ਜਿਵੇਂ ਖੰਡ ਦਾ ਇੱਕ ਚਮਚਾ ਇੱਕ ਥਾਂ ਤੇ ਪਾਈਏ ਓਨਾ ਕੁ ਮਿੱਠਾ, ਦੋ ਚਮਚੇ ਪਾਈਏ ਹੋਰ ਮਿੱਠਾ, ਤੀਸਰੇ ਚਮਚੇ 'ਚ ਹੋਰ ਮਿੱਠਾ, ਇਸੇ ਤਰ੍ਹਾਂ ਹੀ ਵੈਰਾਗ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ। ਪਹਿਲੀ ਕਲਾਸ ਤੋਂ ਦੂਸਰੀ, ਤੀਸਰੀ, ਚੌਥੀ, ਪੰਜਵੀਂ, ਨੌਲੇਜ 'ਚ ਵਾਧਾ ਹੋ ਗਿਆ। ਹੁਣ ਜਦੋਂ ਇਸ ਤੋਂ ਵੀ ਉੱਤਰੇ ਜਾ ਕਰਕੇ ਵਿਤਰੇਕ ਵੈਰਾਗ ਤੋਂ ਉੱਪਰ ਜਾ ਕਰਕੇ ਫਿਰ ਇੱਕ ਵਸੀਕਾਰ ਵੈਰਾਗ ਆਉਂਦਾ। ਵਸੀਕਾਰ ਵੈਰਾਗ ਦੇ ਵਿੱਚ ਇਹ ਦਸੋ ਇੰਦਰੀਆਂ ਉੱਤੇ ਤੇ ਮਨ ਦੇ ਉੱਤੇ ਕਾਬੂ ਪਾ ਲੈਂਦਾ, ਬਿਲਕੁਲ ਵਸੀਕਾਰ ਵੈਰਾਗ। ਮਹਾਰਾਜ ਸੱਚੇ ਪਾਤਸ਼ਾਹ ਉਸ ਵੈਰਾਗ ਬਾਰੇ ਜ਼ਿਕਰ ਕਰਦਿਆਂ ਕਹਿੰਦੇ ਨੇ, ਪਰਤ੍ਰੈ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸ ਨਾ ਮਨ ਤੇ ਟਰੈ। इंद्री जित पंच दोख ते रहत नानक कोट मध्य को ऐसा अपरस। हुण तो लख जतन करी जाओ, वह दसो इंद्रियां नूं जित के जिहड़ा बैठा है अपने मन दे उत्ते जिन्हें बिल्कुल काबू पा लिया है, कंट्रोल च हो गया सारा कुछ, हुण वह अपने आप नूं डलाउंदा नहीं पर हले भी पूरा कामयाब नहीं। खतरा है हले भी मन दे डोलन दा, इंद्रियां दे डोल जाण दा खतरा है। इस तों उपरली स्टेज दे विराग चलदे आ, तीबर विराग। तीबर विराग वालियां दे मन च आउंदा कि ना मैं राज दी लोड़ है, ना राज भाग दे विशियां दी लोड़ है, संसार दा सारा कुछ त्याग दिंदा। वह पहली स्टेज है तीबर विराग दी, राज ना चाहो, इन्ना ही, अगे नहीं वधना, हले राज नहीं चाहुंदा, राज दे विषय आनंद नहीं चाहुंदा, तीबर बैराग हो गया। हुण यह है कि पहला तो जहाज धरती उत्ते ही सी, हुण धरती तो जदों जहाज उपर नूं उड्डन लगता है, पहला विराग है कि धरती का सारा कुछ छड़ दिता उन्हें। जदों आपां धरती का सारा कुछ छड़ दिंदे हैं, हुण रह गए अगे स्वर्ग। स्वर्गां दे विच सारा कुछ सोने का बनिया, परियां हूरां अपछरां, अगे ये विषय आनंद आ जाते हैं, फिर एक किहड़ा खेड़ा छड़ दिंदे ने। हुण वो चीज़ां आ गई, हुण उहदे अगे रिद्धियां सिद्धियां आ गई, उहनूं सारे जणे लैण आउंदे, चलो जी स्वर्गां नूं चलीए। जिवें भाई तिलकू की साखी आपां सुनी कई बारी, भाई गढ़ शंकर विच मेशे जोगी ने कहा सी, आओ भाई तिलकू तैनूं 5 साल स्वर्ग देवांगा मैं। यह उही है भाई तिलकू कोल, तां सारयां नालों उच्च कलास का विराग सी, इस करके तां भाई तिलकू ने जवाब देता, सुरग बांस ना बांछी है, डरिया ना नरक निवास, होना है सो होई है, मना ना की जाए आस। तो यह फिर तीबर विराग जदों आउंदा मन दे अंदर, संसार दे विशे सुख सब मुक जांदे। जे उहनूं यह भी कह दिए ना, जिवें दसवें पातशाह ने कहा भाई महासिया बोल सारी धरती का राज दे दें, कहने ना महाराज, स्वर्गां दा राजा इंद्र बना दें, ना महाराज, यह है तीबर बैराग। फिर की चाहता है, महाराज जी सचखंड अपने चरणों च निवास बख्श दे। तीबर बैराग तो आता तर तीबर बैराग, तर तीबर बैराग हुण उपरले चलिया जाता, जिथे जाके ना मैनू स्वर्गां दे सुख की लोड़ है, ना मैनू अपछरां की लोड़ है, ना हूरां की लोड़ है, ना मैनू होर किसी विशे सुख की लोड़ है, ना मैनू स्वर्गां दे फलां की लोड़ है। इस तों भी उत्ते मन उठ गया, तर तीबर बैराग हो गया, क्योंकि जिन्ना जिन्ना बंदा उच्चा उठता जाता उन्ने उन्ने इम्तिहान सख्त आते जाते हैं। इन्ना ही नहीं आपां कि बस धरती के पदार्थ छड़ दिते, फिर उपरले पदार्थ आने शुरू हो जाते, उन्होंने आपां नूं हराउणा हुंदा, डेगना हुंदा। कोशिश परमेशर यही करते हैं, परखा यही लेंदे ने कि देखा कित्थे कि तक है। जदों तर तीबर बैराग हो गया, फिर किसी चीज की इच्छा नहीं, परलोक तक के सुख जिहड़े ने उन्हां नूं छड़ दिंदा। जदों स्वर्गां नूं छड़ दिंदा, फिर उपरलियां नूं शिवलोक, ब्रह्मलोक, विष्णु लोक, फिर ये आ जाते हैं, आओ महाराज साढ़े लोक विच आ जाओ, तुहाडी बड़ी पूजा होवेगी, देवते तुहानू मत्था टेकणगे, देवियां तुहानू मत्था टेकणगियां। हुण ये उस तों भी उत्ते दी डिग्री आ गई, शायद डोल जावे तां उस वक्त तर तीबर तो उत्ते तर तीबर तम नौवीं किस्म का विराग है, जिहड़ा ऐस लोक दे पदार्थां तों लैके सचखंड तो उरे उरे दे सारे पदार्थां दा त्याग इउं कर दिंदा है, जिवें किते रस्ते च गंदगी पई होवे, आपां परे दी होके लंघदे हां, गंदगी पई है। सियाणियां ने एक प्रमाण दिता इहदे च, पुराने संतां महात्मा बजुर्गां ने गुरमुखां ने, कहिंदे कां सारा दिन गंदगी खांदा, कां दी बिठ उस तों भी ज्यादा गंदी हुंदी। जिहड़े तर तीबर तर तम बैराग वाले ने, वह कां की विस्टा की न्याई इस संसार तो लैके सचखंड तो उरे तक दे सारे पदार्थां नूं कां दी गंदगी समझ के त्याग देण, उहनूं कहिंदे तर तीबर तर तम बैराग। ਉਹ ਆ ਗਈ ਅਵਸਥਾ, ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਕਮਲਾਰੇ। ਬੜੀ ਵੱਡੀ ਅਵਸਥਾ ਹੈ। ਜਦੋਂ ਇਹ ਚੀਜ਼ ਆ ਜਾਂਦੀ ਹੈ ਤਾਂ ਸਮਝਦੇ ਹਾਂ ਕਿ ਅਸਲ ਵਿੱਚ ਇਹ ਜਾਤ ਵਿੱਚ ਆ ਗਿਆ। ਇਹ ਜਾਤ ਬੜੀ, ਇਹ ਜਾਤ ਦੀ ਕਿਸਮ ਤਾਂ ਸੁਣਨਾ, ਸੁਣ ਕੇ ਡਰਨਾ ਨਹੀਂ ਹੈ, ਅਸੀਂ ਇੰਨੇ ਜਤੀ ਨਹੀਂ ਹੋ ਸਕਦੇ। ਦੇਖੋ ਸਵਰਗਾਂ ਤੱਕ ਦੀਆਂ ਹੂਰਾਂ ਪੱਛਰਾਂ ਨੂੰ ਤਿਆਗ ਦੇਣਾ ਵੀ ਤਾਂ ਇੱਕ ਜਾਤ ਹੈ। ਬ੍ਰਹਮ ਲੋਕ, ਇੰਦਰ ਲੋਕ ਤੱਕ, ਅੱਗੇ ਸ਼ਿਵ ਲੋਕ ਅਤੇ ਵਿਸ਼ਨ ਲੋਕ ਤੱਕ ਵੀ ਆ ਕੇ ਅੱਛੀਆਂ ਅੱਛੀਆਂ ਦੇਵੀਆਂ ਮੱਥਾ ਟੇਕਣ ਤਾਂ ਬੰਦੇ ਦਾ ਮਨ ਡੋਲ ਸਕਦਾ, ਪਰ ਉੱਥੇ ਵੀ ਨਹੀਂ ਡੋਲਦਾ। ਉਹ ਕਹਿੰਦਾ ਮੈਂ ਕੀ ਲੈਣਾ ਤੁਹਾਥੋਂ, ਉਹ ਤਾਂ ਅੱਗੇ ਬੜਾ ਗੁੱਸੇ ਹੁੰਦੇ ਉਹਨਾਂ ਨੂੰ, ਚਲੇ ਜਾਓ ਇੱਥੋਂ, ਅਸੀਂ ਤੁਹਾਥੋਂ ਕੀ ਲੈਣਾ, ਤੁਸੀਂ ਨਾਸਵੰਤ, ਅਸੀਂ ਇੱਕ ਪਰਮੇਸ਼ਰ ਦੇ ਪਿਆਰੇ। ਇਸ ਪ੍ਰਕਾਰ ਉਹਨਾਂ ਦਾ ਵੀ ਤਿਆਗ ਕਰ ਦਿੰਦਾ, ਉਹਦੇ ਅੰਦਰ ਸੰਪੂਰਨ ਸੰਨਿਆਸ ਹੋ ਜਾਂਦਾ। ਰਵੇ ਭਾਵੇਂ ਧਰਤੀ 'ਤੇ ਹੀ, ਇੱਥੇ ਬੈਠੇ ਨੇ ਉਹਨੂੰ ਸਾਰਾ ਕੁਛ ਮਿਲਣ ਲੱਗ ਜਾਂਦਾ। ਉਹ ਫਿਰ ਸੰਨਿਆਸ ਵਿੱਚ ਆ ਜਾਂਦਾ। ਸੰਨਿਆਸ ਦੋ ਪ੍ਰਕਾਰ ਦਾ ਹੈ, ਇੱਕ ਹੰਸ ਸੰਨਿਆਸ, ਇੱਕ ਪਰਮਹੰਸ ਸੰਨਿਆਸ ਹੈ। ਹੰਸ ਸੰਨਿਆਸ ਤਾਂ ਉਹ ਹੈ ਜਿਵੇਂ ਹੰਸ ਦੁੱਧ ਪੀਂਦਾ ਹੈ, ਉਹਦੀ ਚੁੰਝ ਦੇ ਵਿੱਚ ਖਟਿਆਸ ਹੁੰਦੀ, ਖੱਟਾ ਬਹੁਤ ਜ਼ਿਆਦਾ ਹੁੰਦਾ ਉਹਦੀ ਚੁੰਝ ਵਿੱਚ, ਟਾਟਰੀ ਵਾਂਗੂ, ਜਿਵੇਂ ਦੁੱਧ ਵਿੱਚ ਟਾਟਰੀ ਪਾਈਏ ਪਨੀਰ ਬਣਦਾ, ਇਸੇ ਤਰ੍ਹਾਂ ਹੰਸ ਦੇ ਚੁੰਝ ਵਿੱਚ ਇੰਨੀ ਖਟਿਆਸ ਹੈ, ਜਦੋਂ ਉਹਨੇ ਦੁੱਧ ਨਾਲ ਚੁੰਝ ਭਰੀ ਨਹੀਂ, ਨਾਲ ਹੀ ਦੁੱਧ ਨੇ ਫਟ ਜਾਣਾ, ਫਟਦਿਆਂ ਸਾਰ ਪਾਣੀ ਥੱਲੇ ਡਿੱਗ ਪੈਣਾ, ਪਨੀਰ ਪਨੀਰ ਹੰਸ ਨੇ ਖਾਣਾ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਹੰਸ ਬੈਰਾਗ, ਹੰਸ ਸੰਨਿਆਸ ਹੈ ਜਿਨ੍ਹਾਂ ਦੇ ਕੋਲੇ, ਹੁਣ ਸੰਨਿਆਸ 'ਤੇ ਆ ਗਏ, ਹੈ ਜੱਤ ਦੀ ਕਿਸਮ ਹੀ ਹੈ ਸੰਨਿਆਸ ਵੀ, ਕਿਉਂਕਿ ਆਪਾਂ ਜੱਤ ਦੀਆਂ ਕਿਸਮਾਂ ਪਹਿਲਾਂ ਸੁਣ ਚੁੱਕੇ ਹਾਂ ਨਾ, ਕਿ ਜੱਤ ਬਿਨਾਂ ਬੈਰਾਗ ਨਹੀਂ, ਬੈਰਾਗ ਬਿਨਾਂ ਸੰਨਿਆਸ ਨਹੀਂ, ਅਤੇ ਸੰਨਿਆਸ ਬਿਨਾਂ ਤਿਆਗ ਨਹੀਂ। ਇਸ ਤਰ੍ਹਾਂ ਦੀ ਕੁਛ ਅਵਸਥਾ ਪਹਿਲਾਂ ਵੀ ਸੁਣੀ ਆਪਾਂ, ਤਾਂ ਹੁਣ ਵੀ ਆਪਾਂ ਉਹੀ ਚੀਜ਼ ਸੁਣ ਰਹੇ। ਇਹ ਜੱਤ ਦੀ ਹੀ ਕਿਸਮ ਹੈ। ਹੰਸ ਐਸਾ